कथा पुरातन सुनी भगतन की बानी सगल दुष्ट खंड खंड किए जान लिए माणी सुनी अरदास स्वामी मेरे सर्व कला बन आई प्रगट पई सगले जुगे अंतर गुरु नानक की वड्याई मूक उचरे शास्त्र खाट पिंग गिरन चढ़ जाई अंध लखै बदरो सुने जो कार कृपा कराई होवे सिफत समदी नूर अरसों कुरसों चटिया तुद डिठे सच्चे पातशाह मल जन्म जन्म दी कटिया तुद डिठे सच्चे पातशाह मल जन्म जन्म दी कटिया सतनाम वाहिगुरु साहिब जीओ एक ओंकार सतनाम करता पुरख निरभउ निरवैर अकाल मूरत अजूनी सहिभं गुरप्रसाद जप आद सच जुगाद सच है भी सच नानक होसी भी सच वाहिगुरु जी का खालसा वाहिगुरु जी की फतेह सतगुरु गरीब नवाज सच्चे पातशाह सतगुरु जी दे साजी नवाज जी गुरु रूप गुरु खालसा साध संगत जी धन गुरु ग्रंथ साहब सतगुरु जी चरणा में जुड़ के सतगुरां दे पवित्र इतिहास सतगुरु तेग बहादुर साहब महाराज सच्चे पातशाह तेग बहादुर सिमरिया कर नौन दयावे धाए सब थाई होए सहाए सतगुरां दा बाबे बकाले तों अगे ब्यासा वाले पासे नूं चलना ए आप जी ने सत्कारयोग बाबा हरि सिंह जी उन्हां दी रसना द्वारा ते नाल गुरमत दी विद्या सिख धर्म नूं इक साइंटिफिक धर्म वजों पूरा सिस्टमटाइज धर्म सिस्टमटाइज ओ हुंदा है जिहड़ा अंध विश्वास तों परे ਜਿਵੇਂ ਦੋ ਤੇ ਦੋ ਚਾਰ ਹੁੰਦੇ ਨੇ ਦੋ ਤੇ ਦੋ ਪੰਜ ਨਹੀਂ ਹੁੰਦੇ ਜਿਹਦੀ ਪੂਰੀ ਤਰਤੀਬ ਪੂਰੀ ਸੀਕੁਐਂਸ ਪੂਰੀ ਗਿਣਤੀ ਪੂਰੀ ਮੈਜਰਮੈਂਟ ਜਿਹ ਚ ਕੋਈ ਫਰਕ ਨਹੀਂ ਜਿਹੜਾ ਮੈਥੇਮੈਟੀਕਲੀ ਵੀ ਪੂਰਾ 100% ਸਹੀ ਹੋਵੇ ਔਰ ਪੂਰਾ ਵਿਗਿਆਨਕ ਧਰਮ ਪੂਰਾ ਸਾਇੰਟਿਫਿਕ ਔਰ ਸਿਸਟਮਟਾਈਜ਼ ਕਿ ਜੋ ਸਾਡੇ ਤਰਨ ਪੁਰਾਤਨ ਪਰੰਪਰਾ ਸਾਡੇ ਸਤਿਗੁਰੂ ਸਾਹਿਬਾਨ ਦਸਾਂ ਸਤਿਗੁਰਾਂ ਦੇ ਜੀਵਨ ਵੱਲ ਝਾਤ ਮਾਰੀਏ ਇਤਿਹਾਸ ਨੂੰ ਪੜਚੋਲੀਏ ਵਿਚਾਰੀਏ ਸਾਡੇ ਸਤਿਗੁਰੂ ਜੀ 3 ਵਜੇ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰ ਲੈਂਦੇ ਸਨ ਆਮ ਤੇ 1 ਵਜੇ ਦੀ ਗੱਲ ਆਉਂਦੀ ਹੈ 1 ਤੇ 2 ਦੇ ਦਰਮਿਆਨ ਇਹ ਜਿੱਥੇ ਫਰਾਂਸ ਵਾਲਿਆਂ ਨੇ ਲਿਖਿਆ ਹੈ ਸਾਡੇ ਸਨਾਤਨ ਮਤ ਦੇ ਪੁਰਾਣਿਆਂ ਗ੍ਰੰਥਾਂ ਵਿੱਚ ਵੀ ਆਉਂਦਾ ਹੈ ਕਿਤੇ ਤੇ 1:11 ਦਾ ਹਵਾਲਾ ਕਿਤੇ ਆਉਂਦਾ ਕਿਤੇ 12:29 ਦਾ ਆਉਂਦਾ ਹੈ ਇੰਨੇ ਸਮੇਂ ਤੋਂ ਜਲ ਤੱਤ ਪ੍ਰਧਾਨ ਹੁੰਦਾ ਸਰੀਰ ਦੇ ਵਿੱਚ ਇਸ ਤੋਂ ਅੱਗੇ ਤੱਤਾਂ ਦਾ ਵੇਰਵਾ ਉਹਦੇ ਮੁਤਾਬਕ ਜਿਸ ਤਰ੍ਹਾਂ ਨਾਮ ਅਭਿਆਸੀ ਸਿਮਰਨ ਭਜਨ ਬੰਦਗੀ ਕਰਦੇ ਸੁਰਤ ਜੋੜਦੇ ਨੇ ਇਹ ਪੂਰੀ ਤਰਤੀਬ ਉਸੇ ਮੁਤਾਬਕ ਇਸ਼ਨਾਨ ਕਰਨਾ ਨਾਮ ਜਪਣਾ ਤੇ ਨਾਮ ਜਪਣ ਤੋਂ ਮਗਰੋਂ ਐਕਸਰਸਾਈਜ਼ ਜਿਸ ਤਰ੍ਹਾਂ ਯੋਗੀ ਯੋਗਾ ਅਭਿਆਸ ਕਰਦੇ ਨੇ ਪ੍ਰਾਣਾਯਾਮ ਕਰਦੇ ਨੇ ਗੁਰਮਤ ਵਿੱਚ ਵੀ ਐਕਸਰਸਾਈਜ਼ਾਂ ਇਹ ਸਾਰੀਆਂ ਜੋ ਕਰਨੀਆਂ ਸਰੀਰ ਦੀ ਤੰਦਰੁਸਤੀ ਵਾਸਤੇ ਫਿਰ ਆਪਣੇ ਕਾਰ ਵਿਹਾਰ ਇਹ ਸਾਰੀ ਤਰਤੀਬ ਆਪ ਜੀ ਨੇ ਬੜੇ ਧਿਆਨ ਨਾਲ ਬੜੇ ਪਿਆਰ ਨਾਲ ਸਰਵਣ ਕੀਤੀ ਹੈ। ਅਖਰੀ ਕਥਾ ਤੇ ਪੰਕਤੀਆਂ ਦੇ ਅਰਥ ਕਰਕੇ ਤੁਰੇ ਜਾਣਾ ਇੱਕ ਮਾਮੂਲੀ ਜੀ ਗੱਲ ਆ, ਬਹੁਤ ਲੋਕ ਕਰਦੇ ਨੇ। ਬਾਜ਼ਾਰ ਚੋਂ ਖਰੀਦੀ ਪੋਥੀ 15-20 ਦਿਨ ਚ ਕਥਾ ਵਾਚਕ ਬਣ ਕੇ ਆ ਜਾਂਦੇ ਸਟੇਜ ਤੇ, ਪਰ ਜਿਹੜੀ ਐਸੀ ਪੜਚੋਲ ਦੇ ਨਾਲ ਇਸ ਚੀਜ਼ ਨਾਲ ਬਹੁਤ ਢਾਹ ਲੱਗੀ ਸਿੱਖੀ ਨੂੰ। ਕਈ ਵਾਰੀ ਪਿਛਲੀ ਵਾਰੀ ਮੈਂ ਆਇਆ, ਇੱਕ ਮੇਰੇ ਤੋਂ ਪਹਿਲਾਂ ਸਿੰਘ ਬੋਲਦਾ ਸੀ, ਕਹਿੰਦਾ ਜੀ ਮੈਂ ਤੇ ਕਿਸੇ ਤੋਂ ਜੇ ਕਹਿੰਦੇ ਸੰਤਾਂ ਨੂੰ ਕਥਾ ਮੈਂ ਸੁਣਦਾ ਹੀ ਨੀ, ਸਿੱਖਦਾ ਹੀ ਨੀ, ਮੈਂ ਤਾਂ ਸਿੱਧੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਲਈ ਆ। ਤੇ ਜਦੋਂ ਪਾਠ ਕਰਦਾ ਸੀ ਤਾਂ ਗੁਰਬਾਣੀ ਦੀ ਕਥਾ ਤੇ ਪਤਾ ਨੀ ਕਿੰਨੀਆਂ ਗਲਤੀਆਂ ਪਾਠ ਦੇ ਵਿਚ, ਮੈਂ ਕਿਹਾ ਸਿੱਧੀ ਜੂ ਸਿੱਖ ਲਈ ਆ, ਉਸਤਾਦ ਦੀ ਲੋੜ ਹੀ ਨੀ। ਇਸ ਕਰਕੇ ਜਿਹੜੇ ਉਸਤਾਦ ਦੇ ਧਾਰਨੀ ਜਿਨ੍ਹਾਂ ਨੇ ਉਸਤਾਦਾਂ ਦੀ ਮਾਰ ਖਾਧੀ ਹੁੰਦੀ ਆ, ਆਮ ਕਹਾਵਤ ਆ, ਕਹਿੰਦੇ ਆ ਪਲੇਅਰ ਤੇ ਸਿਰ ਮੈਦਾਨ ਦੇ ਵਿਚ ਖਲੋਤੇ ਹੁੰਦੇ, ਹੱਥ ਉਸਤਾਦਾਂ ਦੇ ਲੜਦੇ ਆ। ਇਹ ਆਮ ਆਪਣੀ ਪੰਜਾਬੀ ਦੀ ਕਹਾਵਤ ਆ, ਹੱਥ ਜਿਹੜੇ ਦਾਤ ਉਸਤਾਦਾਂ ਦੇ ਲੜਦੇ ਨੇ। ਸੋ ਆਪ ਜੀ ਨੇ ਕਥਾ ਸਰਵਣ ਕੀਤੀ ਹੈ, ਮੂਲ ਮੰਤਰ ਦੀ ਵਿਚਾਰ ਹੈ ਭੰਗ ਤੱਕ ਹੋ ਚੁੱਕੀ ਆ। ਵਾਹਿਗੁਰੂ ਜੀ ਇੱਕ ਨੇ ਅਦੁੱਤੀ ਆ, ਜਿਹਦੇ ਵਰਗਾ ਦੂਸਰਾ ਹੋਵੇ ਕੋਈ ਨਾ, ਜੋ ਸਾਨੀ ਕੋਈ ਨੀ, ਉਹ ਲਸਾਨੀ ਆ, ਜਿਹਦੀ ਬਰਾਬਰੀ ਵਾਲਾ ਸਮਤਾ ਵਾਲਾ ਦੂਸਰਾ ਕੋਈ ਨੀ। ਓਂਕਾਰ ਪ੍ਰਕਾਸ਼ਕ ਸਤਨਾਮ ਤਿੰਨਾਂ ਕਾਲਾਂ ਚ ਸਤ ਸਰੂਪ ਨਾਮ ਪ੍ਰਸਿੱਧ ਨਾਮ ਵਾਲਾ ਕਰਤਾ ਸ੍ਰਿਸ਼ਟੀ ਦਾ ਰਚਨਹਾਰਾ ਐਸਾ ਪੁਰਖ ਆ, ਨਿਰਭਉ ਭੈ ਤੋਂ ਰਹਿਤ, ਵੈਰ ਨੀ ਕਰਦੇ ਕਿਸੇ ਦੇ ਨਾਲ, ਸਮੇਂ ਦੀ ਹੱਦ ਤੋਂ ਪਰੇ ਅਕਾਲ ਮੂਰਤ, ਅਜੂਨੀ ਜੂਨਾ ਤੁਰੇ ਸਹਿ ਭੰਗ, ਨਿਰ ਆਧਾਰ ਆਸਰੇ ਤੁਰੇ ਸੁਤੇ ਪ੍ਰਕਾਸ਼। ਇਹ ਸਾਰੀ ਬਖਸ਼ਿਸ਼ ਜਿੱਥੇ ਅਨਪੋ ਪ੍ਰਕਾਸ਼, ਜਿੱਥੇ ਸਹਿ ਭੰਗ ਸੁਤੇ ਪ੍ਰਕਾਸ਼, ਜੇ ਐਸਾ ਜਾਪ ਕਰਦਿਆਂ ਕਰਦਿਆਂ ਨਾਮ ਵਿਆਸੀ ਦੀ ਐਸੀ ਅਵਸਥਾ ਆ ਜਾਂਦੀ ਆ ਕਿ ਉਹਦਾ ਆਪਣਾ ਸਰੀਰ ਨਿਰ ਆਧਾਰ ਹੋਣਾ ਸ਼ੁਰੂ ਹੋ ਜਾਂਦਾ। ਨਿਰ ਆਧਾਰ ਇਹਦੀਆਂ ਨਿਸ਼ਾਨੀਆਂ ਕੀ ਨੇ? ਇਹ ਵੀ ਮੈਂ ਬੇਨਤੀ ਕਰਦਿਆ, ਜਰੂਰੀ ਨਹੀਂ ਕਿ ਮੈਂ ਕੋਈ ਮਾਸਟਰ ਆ, ਸੰਗਤ ਚੋਂ ਸਿੱਖਿਆ ਜਾਂਦਾ, ਸਤਿਗੁਰੂ ਜੀ ਸਿਖਾਉਣ ਵਾਲੇ ਨੇ। ਨਿਰਧਾਰ ਦੀ ਨਿਸ਼ਾਨੀ ਉਦੋਂ ਆਉਂਦੀ ਜਦੋਂ ਅਸੀਂ ਪਹਿਲਾਂ ਮੂਲ ਮੰਤਰ ਦਾ ਬੈਠਿਆ ਜਾਪ ਕਰਦੇ ਆ, ਸਾਨੂੰ ਨੀਂਦ ਆਉਂਦੀ ਆ, ਅਸੀਂ ਥੱਲੇ ਨੂੰ ਡਿੱਗਦੇ ਆ। ਇਹ ਨੋਟ ਕਰ ਲਿਓ, ਸਿੰਘ ਵੀ, ਬੀਬੀਆਂ, ਸਿਆਣੇ, ਬਜ਼ੁਰਗ, ਮਾਈਆਂ, ਬੱਚੇ ਜਿੰਨੇ ਆ, ਫਿਰ ਤੁਹਾਡਾ ਢੋਲ ਆਉਣ ਨੂੰ ਜੀ ਕਰਦਾ, ਫਿਰ ਕਹਿੰਦੇ ਕੀ ਫਰਕ, ਥੱਲੇ ਬੈਠੇ ਬੈਡ ਤੇ ਬਹਿ ਜਾਈਏ, ਬੈਡ ਤੇ ਬੈਠੇ ਸਰਾਣਾ ਰੱਖ ਲਏ, ਸਰਾਣਾ ਰੱਖ ਲਏ, ਪਿਛਰ ਜਾਈ ਰੱਖ ਲਈਏ, ਥੋੜੇ ਮਿੰਟਾਂ ਬਾਅਦ ਫਿਰ ਭੋਗ ਪੈ ਜਾਂਦਾ, ਮਤਲਬ ਸੌ ਜਾਂਦੇ ਬੈਠਿਆਂ ਫਿਰ ਥੱਕਦਾ। ਫਿਰ ਕਹਿੰਦੇ ਬੈਠੇ ਰਹੇ ਆ 3 ਘੰਟੇ ਤੇ ਜਾ ਭਾਵੇਂ 5 ਮਿੰਟ ਕੀਤਾ, ਬਾਕੀ 2 ਘੰਟੇ 55 ਮਿੰਟ ਸੁੱਤੇ ਰਹੇ, ਐਸੀ ਹਾਲਤ ਬਣ ਜਾਂਦੀ ਆ। ਇਸ ਤੋਂ ਅੱਗੇ ਜੇ ਫਿਰ ਕਹਿੰਦੇ ਆ, ਕਿਉਂਕਿ ਨਾ ਅਭਿਆਸੀ ਸੰਤਾਂ ਪਰਮੇਸ਼ਰ ਦੇ ਪਿਆਰਿਆਂ ਦਾ ਹੁਕਮ ਹੁੰਦਾ ਢੋ ਨਹੀਂ ਲਾਉਣੇ, ਜਿਸ ਤਰ੍ਹਾਂ ਦੁਆਬੇ ਮਾਲੇ ਚ ਢਾਸਣਾ ਕਹਿੰਦੇ ਨੇ, ਮਾਝੇ ਚ ਕਹਿੰਦੇ ਢੋ ਨਹੀਂ ਲਾਉਣੇ, ਢੋ ਨਹੀਂ ਲਾਉਣੇ। ਇਹਦਾ ਅਰਥ ਇਹ ਨਹੀਂ ਜਿਹੜੇ ਇੱਥੇ ਬਜ਼ੁਰਗ ਬੈਠੇ ਆ, ਜੇ ਥੱਕ ਜਾਂਦੇ ਢੋ ਲਾ ਲਈ ਤੇ ਨਕਵਸ ਦੀ ਗੱਲ ਨੀ ਗਈ, ਪਰ ਜਦੋਂ ਪੂਰੀ ਤਿਆਰੀਆਂ ਨਾ ਅਭਿਆਸ ਕਰਨਾ ਉਦੋਂ ਢੋ ਤੋਂ ਰਹਿਤ, ਥੋੜਾ ਸਮਾਂ ਜਿੰਨਾ ਵੀ ਸਮਾਂ ਕੋਈ ਨਿਯਤ ਸਮਾਂ ਲਾਉਣਾ ਉਦੋਂ ਢੋ ਨਹੀਂ ਲਾਉਣਾ, ਫਿਰ ਵੀ ਨੀਂਦ ਆਉਂਦੀ ਆ, ਢੋ ਲਾਇਆ ਵੀ ਆਉਂਦੀ ਆ, ਬਿਨਾਂ ਲਾਉਣ ਤੋਂ ਵੀ ਆਉਂਦੀ ਆ। ਜਦੋਂ ਬਿਨਾਂ ਲਾਉਣ ਤੋਂ ਆਉਂਦੀ, ਅਰਕਾਂ ਪੱਟਾਂ ਤੇ ਆ ਜਾਂਦੀਆਂ ਨੇ, ਹੱਥ ਅੱਗੋਂ ਜੁੜ ਜਾਂਦੇ ਨੇ, ਮੋਢੇ ਠਾਹ ਹੋ ਜਾਂਦੇ ਆ, ਨੀਂਦ ਆ ਕੇ ਠੋਡੀ ਜਿਹੜੀ ਆ ਹਿੱਕ ਨਾ ਲੱਗ ਜਾਂਦੀ ਆ, ਤੇ ਬੰਦੇ ਨੂੰ ਨੀਂਦ ਆਉਂਦੀ, ਫਿਰ ਕਈ ਮਿੰਟ ਉਹ ਸੁੱਤਾ ਰਹਿੰਦਾ ਘਰ ਵਿਚ ਵੀ। ਤੇ ਕਈ ਵਾਰੀ ਫਿਰ ਘਰ ਦੇ ਜੀ ਕਹਿ ਦਿੰਦੇ ਆ, ਮਾਤਾ ਜੀ ਕੀ ਗੱਲ ਆ ਸੁੱਤੇ ਜੇ, ਸਿਆਣੇ ਬਜ਼ੁਰਗ ਨੂੰ ਜਾਂ ਘਰ ਵੇਲੇ ਨੂੰ ਵਾਈਫ ਦੀ ਆਵਾਜ਼ ਮਾਰ ਦਿੰਦੀ ਆ, ਵਾਈਫ ਨੂੰ ਹਸਬੈਂਡ, ਆਪਦੀ ਗਲਤੀ ਨੀ ਮੰਨਣੀ, ਮੈਂ ਸੁੱਤਾ, ਤੈਨੂੰ ਨੀ ਪਤਾ ਮੈਂ ਜਾਪ ਕਰਨ ਡਿਆ, ਪਰੇਸ਼ਾਨ ਕਰਦੇ। ਇਹ ਕਮਜ਼ੋਰੀਆਂ ਨੇ, ਇਹ ਕਦੇ ਵੀ 20-20 ਸਾਲ ਇਹ ਗੱਲਾਂ ਹੱਸਣ ਵਾਲੀਆਂ ਵੀ ਨੇ, ਇਹ ਗੱਲਾਂ ਸੋਚਣ ਵਾਲੀਆਂ ਵੀ ਨੇ, ਇਹ ਅੰਦਰ ਵਸਾਉਣ ਵਾਲੀਆਂ ਵੀ ਨੇ। ਇਹ ਨੀ ਦੱਸਣਾ ਵੀ ਮੈਂ ਸੌ ਗਿਆ ਹਾਂ ਤੇ ਸ਼ਾਬਾਸ਼ ਤੁਹਾਡੇ, ਤੁਸੀਂ ਮੈਨੂੰ ਆਵਾਜ਼ ਮਾਰਤੀ ਹੈ ਜਾਂ ਇਸ਼ਾਰਾ ਕਰਤਾ ਮੈਨੂੰ ਜਾਗ ਆ ਗਈ ਆ। ਆਪਣੀ ਕਮਜ਼ੋਰੀ ਨੂੰ ਲੁਕਾਉਣ ਵਾਸਤੇ ਦੂਜਿਆਂ ਤੇ ਕ੍ਰੋਧੀ ਸੁਭਾਅ ਪ੍ਰਗਟ ਕਰਨਾ, ਲੈ ਮੈਂ ਤਾਂ ਜਾਪ ਕਰਦਾ, ਨਿਆਣਿਆਂ ਨੂੰ ਪਤਾ ਨੀ, ਘਰ ਵਾਲੀ ਨੂੰ ਟੁੱਟ ਕੇ ਪੈਣਾ, ਮਸਾਂ ਮੈਂ ਪਾਠ ਕਰਨ ਲੱਗਾ, ਤੈਨੂੰ ਪਾਠ ਕਰਦਾ ਚੰਗਾ ਨੀ ਲੱਗਦਾ, 2-4 ਵਜੇ ਆ ਕੇ ਕਹਿੰਦੀ ਖਾ ਖਸਮਾਂ ਨੂੰ ਸੁੱਤੇ ਰਹਿਣਾ ਤੇ ਸੁੱਤਾ ਰਹੋ, ਲੰਮੇ ਪਈ ਕਰੇ ਸੁੱਤਾ ਤੇ ਬਹਿ ਕੇ ਸੌ ਲਾ, ਲੜਨਾ ਜ਼ਰੂਰ ਆ। ਐਸੀ ਦਸ਼ਾ ਬਣ ਜਾਂਦੀ ਆ, ਫਿਰ ਵੀ ਹੌਸਲਾ ਨੀ ਹਾਰਨਾ। ਹੁਣ ਅਗਲੀ ਗੱਲ ਸੁਣ ਲਿਓ, ਇਹ ਨਾ ਕਿਹੋ ਵੀ ਇਸ ਗੱਲ ਦਾ ਸ਼ਾਇਦ ਪਤਾ ਨਹੀਂ ਗੱਲ ਖਤਮ ਹੋ ਗਈ, ਤੁਸੀਂ ਬੈਠੇ ਜੇ ਨੀਂਦ ਆ ਗਈ, ਬੈਠੇ ਜੇ ਢੋ ਨਹੀਂ ਲਾਈ। ਇਹ ਗੱਲਾਂ ਮਿਲਦੀਆਂ ਨੇ ਮਹਾਂਪੁਰਸ਼ਾਂ ਤੋਂ, ਇਹ ਗੱਲਾਂ ਜਿਨ੍ਹਾਂ ਦੀ ਅੱਜ ਬਰਸੀ ਬਾਬਾ ਆਨੰਦ ਸਿੰਘ ਜੀ ਮਨਾ ਰਹੇ ਉਹਨਾਂ ਦੇ ਜੀਵਨ ਚੋਂ, ਇਹ ਮਿਲਦੀਆਂ ਨੇ ਬਾਬਾ ਈਸਰ ਸਿੰਘ ਰਾੜੇ ਵਾਲਿਆਂ ਦੇ, ਇਹ ਮਿਲਦੀਆਂ ਸੰਤ ਜਰਨੈਲ ਸਿੰਘ ਖਾਲਸਾ ਜੀ ਕੋਲੋਂ, ਸੰਤ ਕਰਤਾਰ ਸਿੰਘ ਖਾਲਸਾ ਜੀ ਕੋਲੋਂ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕੋਲੋਂ, ਬਾਬਾ ਖੜਕ ਸਿੰਘ ਵਰਗਿਆਂ ਕੋਲੋਂ ਇਹ ਬਚਨ ਉੱਥੋਂ ਮਿਲਦੇ ਨੇ। ਬੈਠੇ ਤੇ ਹੈ ਆ, ਇਹਨੂੰ ਸੂਫੀ ਫਕੀਰ ਕਹਿੰਦੇ ਨੇ। ਉਹਨਾਂ ਨੇ ਆਪਣੀ ਬੋਲੀ ਚ ਲਿਖਿਆ, ਸਾਈ ਦੇ ਦੁਆਰੇ ਸਜਣਾ ਅਲਖ ਜਗਾਈ ਜਾ, ਭਿਖਿਆ ਮਿਲੇ ਨਾ ਮਿਲੇ। ਇਹ ਸੂਫੀ ਫਕੀਰ ਨੇ ਇਸ ਚੀਜ਼ ਨੂੰ ਇਸ ਰੂਪ ਚ ਲਿਖਿਆ, ਸਾਈ ਦੇ ਦੁਆਰੇ ਸਜਣਾ ਅਲਖ ਜਗਾਈ ਜਾ, ਭਿਖਿਆ ਮਿਲੇ ਨਾ ਮਿਲੇ। ਨਹੀਂ ਭਿਖਿਆ ਮਿਲਦੀ ਕੋਈ ਗੱਲ ਨਹੀਂ, ਅਲਖ ਜਗਾਈ ਜਾ, ਬੈਠਾ ਤੇ ਆਇਆ, ਕਿਸੇ ਦੀ ਯਾਦ ਚ ਬੈਠਾ। ਅਖੀਰ ਬੈਠਿਆਂ ਬੈਠਿਆਂ ਤੁਸੀਂ ਮਹਿਸੂਸ ਕਰੋਗੇ, ਤੁਹਾਡੇ ਅੰਦਰੋਂ ਆਵਾਜ਼ ਆਊਗੀ, ਭਲਿਆ ਮਾਨਸਾ ਸੁੱਤਾ ਵੀ ਨਹੀਂ, ਕੰਮ ਵੀ ਨਹੀਂ ਕੀਤਾ ਤੇ ਬੈਠਾ ਵੀ। ਇੱਕ ਇਹਦੇ ਵਿੱਚ ਇੱਕ ਫਾਇਦਾ ਜ਼ਰੂਰ ਹੋਵੇਗਾ, ਉਹ ਹੋਵੇਗਾ ਜੋ ਤੁਸੀਂ ਜਾਗਦੇ ਹੋਗੇ, ਤੁਹਾਡੀਆਂ ਲੱਤਾਂ ਜਿਹੜੀਆਂ ਥੱਕੜ ਗਈਆਂ, ਲੱਤ ਕਰੇ ਗਾਂਹ ਕਰੇ ਪਿਛਾਂ ਕਰੋਗੇ। ਜੇ ਬੈਠੇ ਸੌਂ ਜਾਓਗੇ ਨਾ, ਤੇ ਜਿੱਥੇ ਚੌਂਕੜੀ ਵੱਜੀ ਵੱਜੀ ਰਹੂ, ਭਾਵੇਂ 2 ਘੰਟੇ ਸੁੱਤੇ ਰਹੋ, ਇਹ ਲੱਤਾਂ ਦੀ ਸਾਧਨਾ ਹੋਜੂਗੀ, ਇਹ ਤੁਹਾਨੂੰ ਬੈਨੀਫਿਟ ਹੋਜੂਗਾ। ਬੈਨੀਫਿਟ ਮੀਨਸ ਫਾਇਦਾ, ਇਹ ਤੁਹਾਨੂੰ ਫਾਇਦਾ ਹੋਜੂਗਾ ਕਿ ਜਿਹੜੇ ਤੁਸੀਂ 5 ਮਿੰਟਾਂ ਗੋਡਾ ਤਾਂ ਠਾਂ ਕਰਦੇ ਸੀ, ਜੇਕਰ 10 ਦਿਨ ਬਹਿ ਕੇ ਵੀ ਸੌਂ ਲਿਆ ਨਾ, ਤੁਹਾਡੀਆਂ ਲੱਤਾਂ ਦੀ, ਗੋਡਿਆਂ ਦੀ, ਗਿੱਟਿਆਂ ਦੀ, ਸਰੀਰ ਦੇ ਥੱਲੇ ਵਾਲੇ ਹਿੱਸੇ ਦੀ ਪੂਰੀ ਸਾਧਨਾ ਹੋ ਗਈ, ਬਲੱਡ ਸਰਕੂਲੇਸ਼ਨ ਪੂਰਾ ਲੈਵਲ ਚ ਆ ਗਿਆ। ਉਹ ਸਾਧਨਾ ਤੋਂ ਮਗਰੋਂ ਸਾਰੀ ਜਿਹੜਾ ਸਰੀਰ ਦਾ ਸੌਣਾ, ਲੱਤਾਂ ਦਾ ਸੌਣਾ, ਉਹਦਾ ਜ਼ੋਰ ਕੁੰਡਲੀ ਤੇ ਪੈ ਜਾਂਦਾ। ਤੁਹਾਨੂੰ ਮੋਟਾ ਮੋਟੀ ਸਮਝ ਲੱਗਣੀ ਆ, ਇੱਕ ਬਹੁਤ ਬਰੀਕੀ ਦੀ ਗੱਲ ਆ, ਜਦੋਂ ਕੁੰਡਲੀ ਤੇ ਜ਼ੋਰ ਪਿਆ ਨਾ, ਬਲੱਡ ਸਰਕੂਲੇਸ਼ਨ ਘਟ ਕੇ ਸੁੰਗ ਸ਼ਰਿੰਕ ਹੋ ਕੇ ਪੈਰਾਂ ਤੋਂ ਲੈ ਕੇ ਲੱਤਾਂ ਤੇ ਪੱਟਾਂ ਤੱਕ, ਕੁੰਡਲਨੀ ਸਰੀਰ ਦਾ ਪਿਛਲਾ ਹਿੱਸਾ, ਜਿੱਥੇ ਰੀੜ ਦੀ ਹੱਡੀ ਆ ਕੇ ਮੁੱਕਦੀ ਆ, ਤੁਸੀਂ ਨੋਟ ਕੀਤਾ, ਉਹ ਜਿਹੜੇ ਬਹਿਣ ਦੀ ਆਦਤ ਹੈ, ਜਿਨ੍ਹਾਂ ਬੀਬੀਆਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਮਾਈਆਂ ਨੂੰ, ਅਚਾਨਕ ਬੈਠਿਆਂ ਬੈਠਿਆਂ ਤੁਹਾਡੇ ਸਿਰ ਨੂੰ ਹਲਾਰਾ ਵੱਜਦਾ, ਕਰਤਾ ਨੂੰ ਆਉਂਦੇ ਜੇ 5-10 ਮਿੰਟ ਨੀਂਦ ਪੂਰੀ ਕਰਨ ਤੋਂ ਬਾਅਦ ਐ ਖਿੱਚ ਪੈਂਦੀ, ਤਾਂ ਉਹਨੂੰ ਜ਼ੋਰ ਦੀ ਹਲਾਰਾ ਵੱਜਦਾ। ਉਹ ਲੱਤਾਂ ਦਾ ਬਲੱਡ ਸਰਕੂਲੇਸ਼ਨ ਸਾਰਾ ਇਕੱਠਾ ਹੋ ਕੇ ਕੁੰਡਲਨੀ ਦੇ ਜ਼ੋਰ ਪਾ ਕੇ ਕੁੰਡਲਨੀ ਸ਼ਕਤੀ ਤੁਹਾਨੂੰ ਛਾਲ ਮਾਰ ਕੇ ਤੁਹਾਨੂੰ ਕਰਦੀ ਆ। ਬੈਠੇ ਨਫਿਰ ਨਾਲ ਅੰਦਰੋਂ ਆਵਾਜ਼ ਆਉਂਦੀ ਵੀ ਬੈਠੇ ਵੀ ਆ। ਇਹਦਾ ਕਾਰਨ ਇਹ ਆ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤੇ, ਬੈਠੇ, ਪਰ ਰਾਤ ਰਾਸ਼ਨ ਜ਼ਿਆਦਾ ਛਕਿਆ। ਜਿਵੇਂ ਬਾਬਾ ਉੱਤਮ ਸਿੰਘ ਦੀ ਮੈਂ ਬੇਨਤੀ ਕੀਤੀ ਸੀ, ਉਹਨਾਂ ਜੀਵਨ ਦੀ 11 ਪਾਠ ਕਰਨੇ ਤੇ ਕਦੇ ਕਦੇ ਨੀਂਦ ਆ ਜਾਣੀ। ਹੁਕਮ ਸੀ ਵੱਡਿਆਂ ਸੰਤਾਂ ਦਾ ਇਕੱਠਾ ਪਾਲਾਂ ਚ ਇੱਕ ਵਾਰੀ ਪ੍ਰਸ਼ਾਦਾ ਛਕਣਾ, ਉਹ ਵੀ ਦਿਨੇ 9 ਵਜੇ ਤੋਂ ਪਹਿਲਾਂ ਛਕਣਾ। ਬਾਬਾ ਜੀ ਕਹਿਣ ਲੱਗੇ ਸੰਤਾਂ ਨੂੰ, ਮਹਾਰਾਜ ਜੀ ਨੀਂਦ ਆਉਂਦੀ ਆ, ਖਲੋਤਿਆਂ ਵੀ ਆਉਂਦੀ, ਬੈਠਿਆਂ ਵੀ ਆਉਂਦੇ। ਕਹਿੰਦੇ ਸਾਹੂ ਪ੍ਰਸ਼ਾਦੇ ਕਿੰਨੇ ਛਕਦਾ, ਨੌਜਵਾਨ ਸੀ ਜੀ, 6 ਵੀ ਛਕ ਲੈਣਾ, 7 ਵੀ ਛਕ ਲੈਣਾ, 8 ਵੀ ਛਕ ਲੈਣਾ, 8 ਵਾਰ 1 ਵਾਰੀ ਛਕਣੇ ਹੁੰਦੇ ਆ। ਉਸ ਜ਼ਮਾਨੇ ਚ ਲੋਕ ਰੋਟੀ ਵੀ ਜ਼ਿਆਦਾ ਖਾਂਦੇ ਸੀ। ਕਹਿਣ ਲੱਗੇ ਵੀ ਘਟਦਾ ਘਟਦਾ ਘਟਾ, ਲੋੜ ਮੁਤਾਬਕ ਰਾਸ਼ਨ ਛਕ। ਫਿਰ 3 ਕੁ ਪ੍ਰਸ਼ਾਦਿਆਂ ਤੇ ਆ ਗਏ 8 ਵਾਰੀ, ਬਾਕੀ ਸਮਾਂ ਜਾਲੀ ਛਕਣਾ। ਕਹਿੰਦੇ ਹੁਣ ਜੀ, ਹੁਣ ਤੇ ਨੀਂਦ ਨੀ ਆਉਂਦੀ, ਖਲੋਤਿਆਂ ਨੀ ਆਉਂਦੀ। ਕਹਿੰਦੇ ਫਿਰ ਹੋਰ ਸੂਖਮ ਖੁਰਾਕ ਕਰ ਲਾ, ਫਿਰ ਬੈਠਿਆਂ ਬਣਾਊਗੀ। ਫਿਰ ਜਦੋਂ ਖੁਰਾਕ, ਕਿਉਂਕਿ ਪਹਿਲਾਂ ਭੁੱਖ ਬਹੁਤ ਲੱਗਦੀ ਆ, ਵਾਢ ਪੈਂਦੀ ਆ, ਉਦੋਂ ਕਰਮ ਇੰਦਰੇ, ਗਿਆਨ ਇੰਦਰੇ ਹਰਕੇ ਚ ਹੁੰਦੇ ਆ, ਬਲੱਡ ਸਰਕੂਲੇਸ਼ਨ ਜ਼ੋਰ ਨਾਲ ਤੇਜ਼ ਹੁੰਦਾ, ਭੁੱਖ ਜ਼ਿਆਦਾ ਲੱਗਦੀ ਆ। ਫਿਰ ਜਿਉਂ ਜਿਉਂ ਸਹਿਜ ਅਵਸਥਾ ਆਉਂਦੀ ਆ, ਭੁੱਖ ਘਟਦੀ ਆ। ਜਦੋਂ ਭੁੱਖ ਘਟਣੀ ਸ਼ੁਰੂ ਹੋ ਗਈ, ਉਦੋਂ ਬੈਠਿਆਂ ਫਿਰ ਤੁਹਾਨੂੰ ਆ ਕੇ ਕੋਈ ਚਾਹ ਵੀ ਪੁੱਛੇ ਜੀ ਕਰਦਾ, ਨਾ ਹੀ ਪੁੱਛੇ, ਹੌਲੀ ਜੀ ਕਿਤੇ ਚਾਹ ਦੀ ਆਵਾਜ਼ ਆਵੇ। ਬੀਬੀਆਂ ਬੱਚੇ ਨੂੰ ਕਹਿੰਦੀਆਂ, ਤੁਹਾਡੇ ਡੈਡੀ ਅੰਦਰ ਬੈਠੇ, ਪੁੱਛ ਹੀ ਲਾ ਜੇ ਨਿਤਨੇਮ ਕਰ ਲਿਆ ਤੇ ਚਾਹ। ਤੇ ਅੰਦਰੋਂ ਡੈਡੀ ਦੇ ਅੰਦਰੋਂ ਆਵਾਜ਼ ਆਉਂਦੀ ਵੀ ਚੰਗੀ ਗੱਲ ਤੇ ਆ ਵੀ ਨਾ ਹੀ ਆ ਕੇ ਪੁੱਛੀ, ਹੋਰ 10 ਮਿੰਟ ਬਹਿ ਜਾਏ। ਫਿਰ ਉਹ ਤਬਦੀਲੀ ਆਉਂਦੀ ਆ, ਬੈਠਿਆਂ ਬੈਠਿਆਂ ਫਿਰ ਜਦੋਂ ਉੱਪਰ ਨੂੰ ਆਉਂਦਾ ਨਾ ਬੰਦਾ, ਫਿਰ ਸਰੀਰ ਸਿੱਧਾ, ਕਿਉਂਕਿ ਥੱਲੇ ਨੀ ਆਉਣ ਨੂੰ ਜੀ ਕਰਦਾ, ਆਉਂਦਾ ਹੀ ਨੀ। ਜਿਹੜਾ ਸਰੀਰ ਉੱਪਰ ਕੀਤਿਆਂ ਥੱਕਦਾ ਸੀ ਨਾ, ਫਿਰ ਉਹ ਸਰੀਰ ਥੱਲੇ ਹੋਇਆ ਥੱਕਦਾ ਤੇ ਉੱਪਰ ਨੂੰ ਬਿਲਕੁਲ ਕਾਇਮ ਰਹਿੰਦਾ। ਇਹ ਸਾਧਨਾ ਦੀ ਗੱਲ ਆ, ਜਦੋਂ ਸਾਧਨਾ ਕੀਤੀ ਫਿਰ ਇਹ ਸਾਰੀ ਕਿਰਪਾ ਹੋਣੀ ਆ। ਸਾਧਨਾ ਕਰਨ ਦੇ ਨਾਲ ਤੇ ਜੇ ਸਾਧਨਾ ਨਹੀਂ ਜੇ ਮਨ ਦੀ ਗੱਲ ਆ ਮਨ ਦੀਆਂ ਸਾਰੀਆਂ ਮੰਨੀ ਗਏ ਇੱਕ ਮਹਾਤਮਾ ਨੇ ਆਪਣੇ ਚੇਲੇ ਨੂੰ ਕਿਹਾ ਕੁਝ ਹੱਠ ਕਰਿਆ ਕਰ ਕਹਿਣ ਲੱਗੇ ਜੀ ਕਿਵੇਂ ਕਰੀਏ ਮਨ ਤੇ ਟਿਕਣ ਨਹੀਂ ਦਿੰਦਾ ਭੱਜਿਆ ਫਿਰਦਾ ਕਹਿੰਦੇ ਫਿਰ ਮਨ ਦਾ ਇਲਾਜ ਕਰ ਲਾ ਕਹਿੰਦੇ ਕਿਵੇਂ ਕਰੀਏ ਕਹਿੰਦੇ ਆਪਣੇ ਡੇਰੇ ਦੇ ਵਿਚ ਇੱਕ ਬਹੁਤ ਤਗੜਾ ਬਲਦ ਜਿਹੜਾ ਸਾਂਹ ਲਿਆ ਨਾ ਉਹਨੂੰ ਲਿਆ ਫੜ ਕੇ ਤੇ ਮਾਰਦਾ ਵੀ ਸੀ ਕਹਿੰਦੇ ਜੀ ਮਾਰਦਾ ਬੜਾ ਕਹਿੰਦੇ ਦੋ ਚਾਰ ਪੰਜ ਜਾਣੇ ਇਕੱਠੇ ਹੋ ਜਾਓ ਕੋਈ ਹੋਰ ਤਰੀਕਾ ਵਰਤ ਲਓ ਬੜੇ ਤਰੀਕੇ ਨਾਲ ਫੜ ਕੇ ਲਿਆ ਕੇ ਕਹਿੰਦੇ ਉਸ ਕਿੱਕਰ ਨਾਲ ਬੰਨਦੇ ਬੰਨ ਕੇ ਕਹਿੰਦੇ ਇਹਨੂੰ ਕੁਝ ਵੀ ਖਾਣ ਨੂੰ ਪੱਠੇ ਨਾ ਪਾਣੀ ਨਾ ਕੁਛ ਨੀ ਦੇਣਾ ਕਹਿੰਦੇ ਤਾਂ ਬਹੁਤ ਮੁਸ਼ਕਿਲ ਪਾਪ ਲੱਗੂ ਮੈਨੂੰ ਕਹਿੰਦੇ ਪਾਪ ਲੱਗਦਾ ਫਿਰ ਉਹ ਰਜਵਾਂ ਖੁਰਾਕ ਦਿਆ ਕਰ ਤੇ ਹੌਲੀ ਜੀ ਮਾੜੇ ਮਾੜੇ ਹੌਲੀ ਜਿਹੀ ਡੰਡਾ ਕਦੇ ਕਦੇ ਮਾਰ ਛੱਡਿਆ ਉਹ ਹੌਲੀ ਜਿਹੀ ਸੋਟਾਂ ਮਾਰਨਾ ਉਹਨੇ ਜ਼ਿਆਦਾ ਭੁੜਕਣਾ ਛਾਲਾਂ ਮਾਰਨੀਆਂ ਇਹਨਾਂ ਤਜਰਬਾ ਕਰ ਲਿਆ ਇੱਕ ਹਫ਼ਤਾ ਅੱਗੇ ਨੂੰ ਰਾਜੀ ਵੀ ਹੋ ਗਿਆ ਤਗੜਾ ਵੀ ਹੋ ਗਿਆ ਤੇ ਤੇਰੇ ਡੰਡਿਆਂ ਤੋਂ ਡਰਿਆ ਵੀ ਨਹੀਂ ਕਹਿੰਦੇ ਇਸ ਤਰ੍ਹਾਂ ਕਦੇ ਖੁਰਾਕ ਘੱਟ ਕਰਦੇ ਤੇ ਇਹਨੂੰ ਪੂਰਾ ਡਾਂਗ ਸੋਟਾ ਫੜ ਕੇ ਕੁੱਟ ਕੁੱਟੀ ਜਾ ਕੁੱਟਦਿਆਂ ਕੁੱਟਦਿਆਂ ਗਿੱਟੇ ਗੋਡੇ ਸਭ ਸੁੱਜ ਗਏ ਮੂੰਹ ਸੁੱਜ ਗਿਆ ਅਖੀਰ ਉਹ ਸਾਂ ਜਿਹੜਾ ਸੀ ਡਿੱਗ ਪਿਆ ਫਿਰ ਭੁੜ ਕੇ ਫੂ ਫੂ ਕਰੇ ਬੜੇ ਫਕਾਰੇ ਮਾਰੇ ਜੇ ਕਹਿੰਦੇ ਬੜੀਆਂ ਫੂਕਾਂ ਮਾਰਦਾ ਉੱਠ ਬੈਠਾ ਤੇ ਮਾਰ ਦੂ ਕਹਿੰਦੇ ਤੂੰ ਕੁੱਟੀ ਜਾ ਵੱਧਾ ਸੰਗਲਣਾ ਤੈਨੂੰ ਕੀ ਕਹਿਣ ਲੱਗਾ ਕੁੱਟਦਿਆਂ ਕੁੱਟਦਿਆਂ ਬਿਲਕੁਲ ਮੂੰਹ ਚੋਂ ਜਵਾਨ ਬਾਹਰ ਕੱਢ ਕੇ ਡਿੱਗ ਪਿਆ ਕਹਿੰਦੇ ਹੁਣ ਕਹਿੰਦੇ ਹੁਣ ਪੂਛੋਂ ਫੜ ਕੇ ਖਿੱਚੀਏ ਲੱਤੋਂ ਫੜ ਕੇ ਖਿੱਚੀ ਹੁਣ ਤਾਂ ਹਿੱਲਦਾ ਹੀ ਨਹੀਂ ਕਹਿੰਦੇ ਮਨ ਦੀ ਵੀ ਐਸੀ ਹਾਲਤ ਆ ਮਨ ਤੈਨੂੰ ਬੈਠਿਆ ਕਹਿੰਦਾ ਦਸਾਂ ਮਿੰਟਾਂ ਬਾਅਦ ਉੱਠ ਕੇ ਚਲੇ ਜਾ ਦਸਾਂ ਮਿੰਟਾਂ ਬਾਅਦ ਕਹਿੰਦਾ ਜੂਸ ਪੀ ਲਾ ਫਿਰ ਕਹਿੰਦਾ ਪ੍ਰਸ਼ਾਦਾ ਛਕ ਲਾ ਫਿਰ ਕਹਿੰਦਾ ਦੁੱਧ ਪੀ ਲਾ ਅੱਧੇ ਘੰਟੇ ਬਾਅਦ ਕਹਿੰਦਾ ਕੋਈ ਰਿਸ਼ਤੇਦਾਰ ਆ ਗਿਆ ਨਿਯਮ ਤਾਂ ਕੀਤਾ ਸੀ ਸਵਾ ਘੰਟਾ ਬਹਿਣ ਦਾ ਪਰ ਮਨ ਨਹੀਂ ਬਹਿਣ ਦਿੰਦਾ ਉੱਠ ਪੋ ਕਹਿੰਦੇ ਮਨ ਦੀ ਨਹੀਂ ਮੰਨਣੀ ਜਦੋਂ ਮਨ ਦੀ ਨਾ ਮੰਨ ਕੇ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਚ ਕੀਤੀ ਅਰਦਾਸ ਨੂੰ ਹੱਥ ਜੋੜ ਕੇ ਮੰਨ ਕੇ ਨਮਸਕਾਰ ਕਰਕੇ ਤੇ ਮਨ ਦੇ ਅਵੈੜੇ ਪੁਣੇ ਨੂੰ ਛੱਡ ਕੇ ਮਨ ਦੀ ਬਿਲਕੁਲ ਕੋਈ ਗੱਲ ਨਾ ਮੰਨੋਗੇ ਹੱਠ ਪ੍ਰਤਿਗਿਆ ਕਰਕੇ ਬੈਠੇ ਰਹੋਗੇ ਤੇ ਮਨ ਫਿਰ ਕੀ ਕਰੂ ਇਹ ਸਾਰਾ ਕੁਝ ਹੋਣਾ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੀ ਬਖਸ਼ਿਸ਼ ਇਹ ਸਾਰੀ ਰਹਿਮਤ ਸਤਿਗੁਰੂ ਜੀ ਨੇ ਗੁਰਪ੍ਰਸਾਦ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਬਹੁਤ ਕਿਰਪਾ ਕੀਤੀ ਬੜਾ ਹੁਕਮ ਵਿਸ਼ੇਸ਼ ਹੁਕਮ ਕੀਤਾ ਹੈ ਗੁਰਪ੍ਰਸਾਦ ਤਾਂ ਮੂਲ ਮੰਤਰ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਹਿ ਭੰਗ ਤੋਂ ਅੱਗੇ ਗੁਰਪ੍ਰਸਾਦ ਲਿਖ ਕੇ ਕਿ ਸਾਰੀ ਬਖਸ਼ਿਸ਼ ਸਾਰੀ ਰਹਿਮਤ ਜਿਹੜੀ ਆ ਗੁਰੂ ਦੀ ਕਿਰਪਾ ਨਾਲ ਹੋਣੀ ਆ ਤੇ ਜੇ ਗੁਰੂ ਦੀ ਕਿਰਪਾ ਤੋਂ ਬਿਨਾਂ ਅਸੀਂ ਗੁਰਦੁਆਰੇ ਆ ਕੇ ਕੇਵਲ ਸੁਣ ਕੇ ਥੋੜਾ ਬਹੁਤਾ ਪਾਠ ਵੀ ਕਰਨ ਲੱਗ ਪਏ ਸਿਮਰ ਕਰਨ ਲੱਗ ਪਏ ਇੱਕ ਪਹਿਲੀ ਗੱਲ ਤੇ ਇਹ ਸੀ ਅਸੀਂ ਕਰਦੇ ਕੁਝ ਨਹੀਂ ਸੀ ਸਾਨੂੰ ਆਪਣੇ ਸਰੀਰ ਦਾ ਕਾਰੋਬਾਰ ਦਾ ਹੰਕਾਰ ਸੀ ਹੰਕਤਾ ਸੀ ਤੇ ਜਦੋਂ ਅਸੀਂ ਆ ਕੇ ਥੋੜਾ ਬਹੁਤਾ ਨਿਤਨੇਮ ਕਰਨ ਲੱਗ ਪਏ ਫਿਰ ਕਹਿੰਦੇ ਅਸੀਂ ਨਿਤਨੇਮੀ ਆ ਅਸੀਂ ਕਿਸੇ ਨੂੰ ਘੱਟ ਆ ਅਸੀਂ ਤਾਂ ਪੂਰੇ ਗਿਆਨੀ ਆ ਸਾਡੇ ਵਰਗਾ ਕਥਾਕਾਰ ਕੋਈ ਨਹੀਂ ਸਾਡੇ ਵਰਗਾ ਸਿਆਣਾ ਕੋਈ ਨਹੀਂ ਅਸੀਂ ਜ਼ਿਆਦਾ ਗੁਰਦੁਆਰੇ ਜਾਂਦੇ ਹਾਂ ਬਾਕੀ ਘੱਟ ਜਾਂਦੇ ਨੇ ਇਹੋ ਜਿਹੇ ਖਿਆਲ ਇੱਕ ਨਵਾਂ ਹੰਕਾਰ ਜਿਹੜਾ ਸੀ ਨਵੀਂ ਹੰਕਤਾ ਨੇ ਜਨਮ ਲੈ ਲਿਆ ਨਵੇਂ ਹੰਕਾਰ ਨੇ ਜਨਮ ਲੈ ਲਿਆ ਉਸ ਹੰਕਾਰ ਦੀ ਨਿਵਿਰਤੀ ਵਾਸਤੇ ਕਿ ਸਤਿਗੁਰੂ ਜੀ ਕਿਰਪਾ ਕਰਕੇ ਗੁਰੂ ਘਰ ਲਿਆਉਂਦੇ ਨੇ ਪਹਿਲਾਂ ਆਕੜ ਦੀਆਂ ਗੱਲਾਂ ਕਰਦਾ ਸੀ ਫਿਰ ਜੋ ਨਿਮਰਤਾ ਦੀ ਗੱਲ ਆ ਗਈ ਆਪਣੇ ਨਿਮਰਤਾ ਵਾਂਗ ਕਈ ਗੁਰੂ ਕੇ ਪਿਆਰੇ ਐਸੇ ਹੁੰਦੇ ਨੇ ਉਹਨਾਂ ਆਪਣੇ ਨਾਮ ਨਾਲ ਕੂਕਰ ਲਿਖਾਇਆ ਨਾ ਕੂਕਰ 1984 ਦੇ ਵਿਚ ਜੇਲ ਦੇ ਵਿਚ ਸੀ ਅਸੀਂ ਨਸ਼ਹਿਰੇ ਦਾ ਇੱਕ ਸਿੰਘ ਉਹਨੇ ਆਪਣੇ ਨਾਮ ਨਾਲ ਰਖਾਇਆ ਕੂਕਰ ਲਿਖਾਇਆ ਅਜੇ ਮੈਨੂੰ ਕੂਕਰ ਕਿਆ ਕਰੋ ਸੰਤਾਂ ਦਾ ਕੂਕਰ ਮੈਂ ਕਿਹਾ ਕੂਕਰ ਦਾ ਅਰਥ ਪਤਾ ਕੀ ਹੁੰਦਾ ਕਹਿੰਦਾ ਜੀ ਕੂਕਰ ਨਿਹੰਗ ਸਿੰਘ ਕੁੱਤੇ ਨੂੰ ਕਹਿੰਦੇ ਆ ਮੈਂ ਕਿਹਾ ਜੇ ਤੈਨੂੰ ਕਿਸੇ ਨੇ ਕਿਹਾ ਨਾ ਆਓ ਜੀ ਕੁੱਤਾ ਸਿੰਘ ਜੀ ਕੀ ਹਾਲ ਚਾਲ ਹੈ ਫਿਰ ਤੈਨੂੰ ਗੁੱਸਾ ਲੱਗਣਾ ਕਹਿੰਦਾ ਨਹੀਂ ਲੱਗਦਾ ਉਹ ਸਾਰੇ ਜੇਲ ਚ 4500 ਆਦਮੀ ਸੀ ਅੰਮ੍ਰਿਤਸਰ ਸਾਰੇ ਕਹਿਣ ਲੱਗ ਪਏ ਉਹ ਨਸ਼ਹਿਰੇ ਵਾਲਾ ਕੁੱਤਾ ਉਹਨੂੰ ਆਵਾਜ਼ ਮਾਰੋ ਰੋ ਉੱਠਿਆ ਪੰਜਾਂ ਦਸਾਂ ਦਿਨਾਂ ਬਾਅਦ ਮੈਂ ਕਿਹਾ ਇਹਦਾ ਚਾਰ ਨਾਂ ਰਖਾਇਆ ਹੈ ਹੁਣ ਐਕਸੈਪਟ ਕਰ ਪ੍ਰਵਾਨ ਕਰ ਕੀ ਫਰਕ ਪੈਣ ਲੱਗਾ ਕਹਿਣਾ ਸੌਖਾ ਸਟੇਜ ਤੇ ਖਲੋ ਕੇ ਸਰੋਪਾ ਲੈਣ ਲੱਗਿਆ ਬੜੀ ਨਿਮਰਤਾ ਵਿਖਾਉਣੀ ਪਰ ਅੰਦਰੋਂ ਹੋਣੀ ਬੜੀ ਔਖੀ ਆ ਅੰਦਰ ਨਿਮਰਤਾਵਾਨ ਹੋਣਾ ਬੜਾ ਔਖਾ ਹੈ ਕਹਿਣਾ ਸੌਖਾ ਕਿ ਸਹਿਣ ਕਰੋ ਸਹਿਣ ਕਰਨਾ ਬੜਾ ਔਖਾ ਬਹੁਤ ਔਖਾ ਹੈ ਕੋਈ ਵਚਨ ਕਹਿ ਦੇਵੇ ਇਹ ਕਹਿਣਾ ਕਿ ਸਹਾਰਨਾ ਚਾਹੀਦਾ ਹੈ ਪਰ ਸਹਾਰਨਾ ਬੜਾ ਔਖਾ, ਬਹੁਤ ਔਖਾ। ਜਦੋਂ ਸਹਾਰਨ ਦੀ ਸ਼ਕਤੀ ਆ ਗਈ, ਇਹ ਗੁਰਪ੍ਰਸਾਦ ਦੀ ਸ਼ਕਤੀ ਆਉਣੀ। ਗੁਰਪ੍ਰਸਾਦ ਨਾਲ ਨਿਮਰਤਾ ਵਿੱਚ ਵੀ ਹੰਕਾਰ ਹੋ ਜਾਂਦਾ, ਨਿਮਰਤਾ ਮੈਂ ਬੜਾ ਨਿਮਰਤਾਵਾਨ ਆ, ਮੈਂ ਬੜਾ ਗੁਰਦੁਆਰੇ ਜਾਂਦਾ, ਮੇਰੇ ਵਰਗਾ ਦਾਨੀ ਕੋਈ ਨੀ, ਮੇਰੇ ਵਰਗਾ ਦਾਤਾ ਕੋਈ ਨੀ। ਇਹ ਬਹੁਤ ਇੱਕ ਨਿਮਰਤਾ ਨਹੀਂ, ਇਹ ਤੇ ਹੰਕਾਰ ਆ। ਪਹਿਲੇ ਹੰਕਾਰ ਨਾਲੋਂ ਜ਼ਿਆਦਾ ਮਾੜਾ ਹੈ, ਜ਼ਿਆਦਾ ਬੁਰਾ ਹੈ। ਪਹਿਲਾ ਹੰਕਾਰ ਜਿਹੜਾ ਸੀ ਨਾ, ਤੁਸੀਂ ਆਮ ਵੇਖੋ ਇੱਥੇ ਤੇ ਇਹ ਗੱਲ ਘੱਟ ਚੱਲਦੀ ਆ, ਪੰਜਾਬ ਦੇ ਵਿੱਚ ਜਿਹੜੇ ਲੋਕ ਸ਼ਰਾਬਾਂ ਪੀਂਦੇ ਨੇ, ਮਾਸ ਖਾਂਦੇ ਨੇ, ਉਹ ਜਦੋਂ ਮਾਝੇ ਵਿੱਚ ਤੇ ਸਾਡੇ ਤੇ ਗੱਲ ਚੱਲਦੀ ਆ। ਬਾਕੀ ਦੁਆਬੇ ਮਾਲਵੇ ਦਾ ਬਹੁਤਾ ਉੱਥੋਂ ਵਾਲਿਆਂ ਨੂੰ ਵੀ ਪਤਾ ਹੋਊਗਾ, ਜਾਈਦਾ ਵੀ ਆ। ਸ਼ਰਾਬਾਂ ਪੀਣ ਵਾਲੇ ਗੁਰੂ ਘਰ ਆ ਕੇ ਕਹਿ ਦਿੰਦੇ ਆ, ਹੇ ਸੱਚਾ ਪਾਤਸ਼ਾਹ ਅਸੀਂ ਸ਼ਰਾਬੀ ਕੇ ਸਾਨੂੰ ਬਖਸ਼ ਲਈ। ਸਿੱਧਾ ਸਾਫ ਸਪਸ਼ਟ, ਬਾਰਡਰ ਤੇ ਤੇ ਇੰਨੇ ਸਿੱਧੇ ਲੋਕ ਨੇ। ਬਾਬੇ ਤਾਰਾਂ ਸ਼ਹੀਦ ਅਸਥਾਨ, ਭਾਈ ਤਾਰੂ ਸੋ ਕੂਲਿਆਂ ਜਨ ਖੋਪੀ ਲੁਹਾਈ ਆ, ਬਾਬੇ ਦੀਪ ਸਿੰਘ ਦਾ, ਇਹਨਾਂ ਦਾ ਜਨਮ ਨਗਰ ਬਿਲਕੁਲ ਬਾਰਡਰ ਤੇ, ਖੇਮ ਕਰ ਭਾਈ ਚੈਨ ਜੀ ਨਾਵੇਂ ਪਾਤਸ਼ਾਹ ਦੇ ਸਿੱਖ, ਨਾਵੇਂ ਪਾਤਸ਼ਾਹ ਨੇ ਪਿੰਜਰੇ ਚੋਂ ਆ ਕੇ ਦਰਸ਼ਨ ਦਿੱਤੇ ਸੀ ਭਾਈ ਚੈਨ ਸਾਹਿਬ ਜੀ ਨੂੰ। ਉੱਥੇ ਲੋਕ ਭਾਈ ਝਾੜੂ ਜੀ ਛੇਵੇਂ ਪਾਤਸ਼ਾਹ ਦੇ ਸਿੱਖ, ਜਿਨ੍ਹਾਂ ਜੋ ਛੇਵੇਂ ਪਾਤਸ਼ਾਹ ਜੋਤੀ ਜੋ ਸਮਾਉਣ ਲੱਗੇ ਨੇ, ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਸ ਪਿਆਰੇ ਸੋ ਨਿਉ ਤੇ ਸਾਗੇ ਮਰ ਚੱਲੀਏ। ਇਹ ਪੰਕਤੀ ਪੜੀ, ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਝਾੜੂ ਜੀ ਇਸ ਤਰ੍ਹਾਂ ਨੀ ਕਰਨਾ। ਕਹਿਣ ਲੱਗੇ, ਮਹਾਰਾਜ ਸਾਡੀ ਅਰਦਾਸ ਆ, ਚਾਰ ਸਿੱਖ ਸੀ ਗੁਰ ਭਾਈ, ਕਿ ਤੁਹਾਡੇ ਤੋਂ ਬਿਨਾਂ ਸਾਡਾ ਜਿਉਣਾ ਔਖਾ ਹੈ, ਬਹੁਤ ਮੁਸ਼ਕਿਲ ਆ, ਤੁਹਾਡੇ ਤੋਂ ਮਗਰੋਂ ਸਰੀਰ ਨਹੀਂ ਰਹਿ ਸਕਦਾ। ਸਤਿਗੁਰੂ ਜੀ ਕੀਰਤ ਪੁਰਸਾ ਜੋਤੀ ਜੋ ਸਮਾਏ, ਭਾਈ ਝਾੜੂ ਜੀ ਵਲਟੋਏ ਨਗਰ ਵਿਚ ਸਨ, ਦੂਸਰੇ ਤਿੰਨ ਸੁਰ ਸਿੰਘ ਨਗਰ ਦੇ ਵਿਚ ਸਨ, ਇੱਕ ਮੁਸਲਮਾਨ ਸੀ, ਦੋ ਹਿੰਦੂ ਸਨ ਦੂਸਰੇ, ਤੇ ਉਹਨਾਂ ਨੇ ਕਿਹਾ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਭਾਈ ਗੁਰਦਾਸ ਜੀ ਨੇ ਵਾਰਾਂ ਵਿਚ ਭਾਈ ਝਾੜੂ ਦਾ ਨਾਂ ਲਿਖਿਆ। ਭਾਈ ਝਾੜੂ ਜੀ ਕਹਿਣ ਲੱਗੇ, ਜਦੋਂ ਮੀਰੀ ਪੀਰੀ ਦੇ ਮਾਲਕ ਨੇ ਪੰਜ ਭੂਤਕ ਸਰੀਰ ਨੂੰ ਛੱਡਿਆ, ਮੈਂ ਤੁਹਾਨੂੰ ਦੱਸਾਂਗਾ ਆਪਣੇ ਕਮਾਨ ਦੇ ਉੱਪਰ ਚਾਰ ਤੀਰ ਪੱਠੇ ਚੋਂ ਕੱਢ ਕੇ ਇਕੱਠੇ ਚਲਾਉਣਾ ਕੀਤੇ। ਕਹਿੰਦੇ ਜਿੱਥੇ ਜਿੱਥੇ ਬੈਠੇ ਹੋ ਗਏ ਤੁਹਾਡੇ ਅੱਗੇ ਆ ਕੇ ਡਿੱਗਣਗੇ, ਨਾਲ ਪੱਤਰਕਾਂ ਲਿਖੀਆਂ ਹੋਣਗੀਆਂ, ਤੁਸੀਂ ਇਸ਼ਨਾਨ ਕਰਕੇ ਪੰਜ ਭੂਤਕ ਸਰੀਰ ਨੂੰ ਛੱਡ ਜਾਣਾ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕੀਰਤਪੁਰ ਸਾਹਿਬ ਆਪਣਾ ਪੰਜ ਭੂਤਕ ਸਰੀਰ ਤਿਆਗਿਆ। ਇਧਰ ਉਹ ਚਾਰੇ ਸਿੱਖ, ਇੱਕ ਵਲਟੋਏ ਵਿਚ, ਦੂਸਰਾ ਸੁਰ ਸਿੰਘ, ਇੱਕ ਵਾਰ ਖੇਤਾਂ ਚ ਭਾਈ ਝਾੜੂ ਜੀ ਨੇ ਤੀਰ ਚਲਾਉਣਾ ਕੀਤੇ, ਇਸ ਤਰ੍ਹਾਂ ਛੱਡਣਾ ਕੀਤੇ। ਚਾਰੇ ਸਿੱਖ ਨਾਲ ਸਰੀਰ ਛੱਡ ਗਏ। ਉੱਥੇ ਜਾ ਕੇ ਵੇਖੋ, ਜਦੋਂ ਕਿਸੇ ਨੂੰ ਕਹੇ ਕੋਈ ਗਲਤੀ ਕਰਦਾ ਹੈ ਨਾ, ਉਹਨੂੰ ਕਿਹਾ ਜੇ ਖਾਸ ਹਾਂ ਭਾਈ ਝਾੜੂ ਦੀ, ਬਾਬੇ ਤਾਰਾ ਸਿੰਘ, ਬਾਬੇ ਦੀਪ ਸਿੰਘ, ਕਹਿੰਦੇ ਬਿਲਕੁਲ ਨਹੀਂ, ਅਸੀਂ ਸ਼ਰਾਬ ਪੀਨੇ, ਮਾਸ ਖਾਨੇ, ਅਸੀਂ ਨੀ ਗਲਤੀ ਕਰਨੀ, ਅਸੀਂ ਨੀ ਗਾਹ ਆਕੇ। ਪੇਂਡੂ ਬੋਲੀਆਂ ਪੜ੍ਹ ਦਿੰਦੇ ਵਿਚਾਰੇ ਬਾਰਡਰ ਤੇ, ਉਹ ਏਦਾਂ ਡਰਦੇ, ਕਹਿਣਾ ਨੀ ਚਾਹੀਦਾ ਗੁਰਸਿੱਖਾਂ ਬ੍ਰਹਮ ਗਿਆਨੀਆਂ ਨੂੰ, ਕਹਿੰਦੇ ਤਾਂ ਅਸੀਂ ਕਾਲੇ ਦਾਗ ਦੇ ਅੱਗੇ ਲੱਗ ਕੇ ਮੌਤ ਕਰਾਉਣੀ ਆ, ਫੂਕ ਮਰਵਾਉਣੀ ਆ। ਉਹਨਾਂ ਸੁਭਾਅ ਮੁਤਾਬਕ, ਉਹਨਾਂ ਦਾ ਇੱਕ ਪੱਖ ਆ, ਉਹਨਾਂ ਦਾ ਇੱਕ ਗੁਣ ਆ ਅੰਦਰ ਦੀ ਗੱਲ ਨੂੰ ਪ੍ਰਗਟ ਕਰਨ ਦਾ। ਤੇ ਜਿਹੜੇ ਥੋੜੇ ਬਹੁਤੇ ਗਿਆਨੀ ਨੇ, ਜੇ ਉਹਨਾਂ ਨੂੰ ਕਿਹਾ ਜਾਵੇ ਲਓ ਜੀ ਅਸੀਂ ਏਡੇ ਚੰਗੇ, ਸਾਡਾ ਤਾਂ ਵਿਸ਼ੇਸ਼ ਮਾਣ ਹੋਣਾ ਚਾਹੀਦਾ ਅਸੀਂ ਗੁਰੂ ਘਰ ਵਿਚ, ਭਾਵ ਕੇ ਇਹ ਜਿਹੜੇ ਪਤਾ ਨੀ ਭਾਈ ਗੁਰਦਾਸ ਜੀ ਤਾਹੀਓ ਕਹਿੰਦੇ ਆ ਕਿ ਹੇ ਸੱਚਿਆ ਪਾਤਸ਼ਾਹ ਪਤਾ ਨੀ ਤੂੰ ਪ੍ਰਸੰਨ ਕਿਹਦੇ ਤੇ ਆ, ਪਾਪੀਆਂ ਤੇ ਪੁੰਨੀਆਂ ਤੇ, ਕਿਹੜੇ ਰੂਪ ਚ ਤੂੰ ਬਖਸ਼ ਲੈਣਾ, ਕਿਵੇਂ ਮਿਹਰ ਕਰਨੀ ਆ। ਜਿੰਨਾ ਚਿਰ ਸਾਡਾ ਅੰਦਰ ਸਾਫ ਨਹੀਂ, ਅੰਦਰ ਖੋਲ ਕੇ ਗੁਰੂ ਦੇ ਅੱਗੇ ਨਾ ਰੱਖਿਆ, ਹਿਰਦਾ ਖੋਲ ਕੇ ਨਾ ਰੱਖਿਆ, ਤੇ ਜੇ ਅਸੀਂ ਇੱਥੇ ਗਿਆਨੀ ਬਣ ਗਏ ਤੇ ਆਏ ਕੀ ਲੈਣੇ, ਜੇ ਅਸੀਂ ਘਰ ਹੀ ਰੱਜੇ ਆ ਤੇ ਇੱਥੇ ਲੋੜ ਕੀ ਆਉਣ ਦੀ, ਇੱਥੇ ਤਾਂ ਭੁੱਖ ਮਿਟਾਉਣ ਵਾਸਤੇ ਆਏ ਆ। ਜੇ ਅਸੀਂ ਅੰਦਰ ਬਿਲਕੁਲ ਸਾਫ਼ ਆ ਤੇ ਸਾਫ਼ ਤੇ ਫਿਰ ਉੱਥੇ ਕੋਈ ਪਰਉਪਕਾਰ ਕਰ ਦਈਏ, ਇੱਥੇ ਤੇ ਅੰਦਰ ਦੀ ਸਫਾਈ ਕਰਨ ਵਾਸਤੇ ਆਏ ਆ, ਅੰਦਰ ਦੀ ਮੈਲ ਲਾਉਣ ਵਾਸਤੇ ਆਏ ਆ। ਜਦੋਂ ਆਪਣਾ ਅੰਦਰ ਖੋਲ ਕੇ ਬਿਲਕੁਲ ਸਫਾਈ ਕਰਕੇ, ਜੇ ਅੰਦਰ ਖੋਲ ਕੇ, ਮੈਂ ਇੱਕ ਸਾਖੀ ਪੰਜਵੇਂ ਪਾਤਸ਼ਾਹ ਦੀ ਸੁਣਾ ਕੇ ਫਤਿਹ ਬੁਲਾ ਦੇਣੀ ਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਤਿੱਤਾ ਜੀ, ਤਲੋਕਾ ਜੀ, ਇਹ ਕਾਬਲ ਵੱਲ ਦੇ ਸਿੱਖ ਸਨ, ਬੇਨਤੀ ਕੀਤੀ ਸੱਚੇ ਪਾਤਸ਼ਾਹ ਜਦੋਂ ਸਿਮਰਨ ਕਰਦੇ ਆ ਮਨ ਨੀ ਜੁੜਦਾ, ਤਰੀਕਾ ਦੱਸੋ। ਮਹਾਰਾਜ ਕਹਿੰਦੇ ਕਾਰਨ ਬੜੇ, ਸੰਕਲਪ ਬੜੇ ਫੁਰਨੇ ਉੱਠਦੇ ਨੇ। ਮਹਾਰਾਜ ਕਹਿੰਦੇ ਸੌਖਾ ਤਰੀਕਾ ਦੱਸੀਏ, ਬਹੁਤਾ ਹੀ ਸੌਖਾ। ਕਹਿੰਦੇ ਬਹੁਤਾ ਸੌਖਾ ਦੱਸੋ। ਕਹਿੰਦੇ ਵੀ ਤੁਸੀਂ ਸਾਰੇ ਗੁਰ ਭਾਈ ਇਕੱਠੇ ਬਹਿ ਕੇ ਜਾਪ ਕਰਿਆ ਕਰੋ ਜੀ, ਇਕੱਠੇ ਹੀ ਕਰਦੇ ਆ। ਜਿਹੜਾ ਜਿਹੜਾ ਫੁਰਨਾ ਜਿਹਦੇ ਮਨ ਚ ਆਵੇ, ਉੱਠ ਕੇ ਖਲੋ ਕੇ ਸੰਗਤ ਚ ਬਿਆਨ ਕਰ ਦਿਆ ਕਰੋ। ਬੜਾ ਔਖਾ, ਬਹੁਤ ਔਖਾ, ਆਪਾਂ ਜਿੰਨੇ ਬੈਠੇ ਆ ਨਾ, ਭਾਵੇਂ ਮੈਂ ਕਥਾ ਹੀ ਕਰਦਾ, ਪਤਾ ਨੀ ਕਿਹਦੇ ਮਨ ਵਿਚ ਕੀ ਆ ਰਿਹਾ, ਮਨ ਕਿੱਡੇ ਭੈੜੇ ਸੰਕਲਪ ਕਰ ਰਿਹਾ ਹੈ। ਮਨ ਪਤਾ ਨੀ ਕਿਸ ਦਾ ਰੂਪ ਤੱਕਦਾ, ਕਿਸ ਦੀ ਮਾਇਆ ਤੱਕਦਾ, ਕਿਸੇ ਪਾਸੇ ਬੁਰੀ ਹਾਲਤ ਕਰਦਾ ਹੈ। ਜੋ ਮਨ ਉੱਠ ਕੇ ਸੰਗਤ ਚ ਕਹਿ ਦੇਵੇ ਕਿ ਮੈਂ ਆਹ ਚੀਜ਼ ਵੇਖਦਾ, ਫਿਰ ਆਖਣ ਗੇ ਚੰਗਾ ਬੰਦਾ ਗੁਰਦੁਆਰੇ ਆਉਂਦਾ, ਚੰਗਾ ਸੰਗਤ ਚ ਆਉਂਦਾ। ਮਹਾਰਾਜ ਕਹਿੰਦੇ ਕੋਈ ਸਮਾਂ ਇੱਥੇ ਰਹਿ ਕੇ ਕਰੋ, ਕੋਈ ਸਮਾਂ ਰਹਿ ਕੇ। ਕਹਿਣ ਲੱਗੇ ਮਹਾਰਾਜ ਤੇ ਬੜੀ ਔਖੀ ਗੱਲ ਆ। ਮਹਾਰਾਜ ਕਹਿੰਦੇ ਫਿਰ ਹੋਰ, ਕਹਿੰਦੇ ਜੇ ਕੋਈ ਇਦੋਂ ਵਧੀਆ ਹੋਰ ਤਰੀਕਾ ਦੱਸ ਦਿਓ, ਸਾਡਾ ਪੜਦਾ ਵੀ ਰਹਿ ਜੇ। ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰਿਆ ਕਰੋ, ਜੋ ਜਾਪ ਕਰਦੇ ਤੁਹਾਡੇ ਮਨ ਚ ਆਉਂਦਾ ਨਾ, ਕਮਰਾ ਬੰਦ ਕਰਕੇ ਇਕੱਲੇ ਉੱਚੀ ਉੱਚੀ ਕਹਿ ਦਿਆ ਕਰੋ, ਸਤਿਗੁਰੂ ਜੀ ਤੁਸੀਂ ਅੰਤਰਜਾਮੀ ਜੇ, ਮੇਰੇ ਮਨ ਚ ਆਹ ਖਿਆਲ ਆਇਆ, ਕਿਰਪਾ ਕਰਕੇ ਦੂਰ ਕਰੋ। ਕਹਿੰਦੇ ਜੀ ਇਹ ਵੀ ਔਖੀ ਗੱਲ ਆ, ਘਰ ਦੇ ਨਾਲ ਕਮਰੇ ਬੂਹੇ ਦੇ ਕੇ ਘਰ ਵਾਲੀ ਹੁੰਦੀ ਆ, ਮਾਂ ਭੈਣ ਭਰਾ ਬੈਠੇ ਤੇ ਸੁਣਗੇ ਕੀ ਕਹਿਣਗੇ, ਇਹ ਨਿਤਨੇਮ ਕਰਦਾ ਕੀ ਕਰਦਾ। ਫਿਰ ਮਹਾਰਾਜ ਕਹਿੰਦੇ ਅਰਦਾਸ ਹੀ ਕਰਿਆ ਕਰੋ, ਸਾਧਨਾ ਕਰਿਆ ਕਰੋ, ਸਿਮਰਨ ਕਰਿਆ ਕਰੋ। ਅੰਦਰ ਖੋਲਣਾ ਬੜਾ ਔਖਾ ਹੈ, ਬਹੁਤ ਮੁਸ਼ਕਿਲ ਆ। ਹਾਂ ਪਾਪੀ ਪਤਤ ਪਰਮ ਪਖੰਡੀ, ਗੁਰੂ ਸਾਹਿਬ ਕਹਿੰਦੇ ਉਹ ਕਿਆ ਕਰੋ, ਜੋ ਪਾਪ ਕੀਤੇ ਖੋਲ ਕੇ ਰੱਖਿਆ ਕਰੋ, ਗੁਰੂ ਦੇ ਅੱਗੇ ਬਿਆਨ ਕਰਿਆ ਕਰੋ। ਅਸੀਂ ਜਦੋਂ ਬਾਹਰੋਂ ਤੁਰਦੇ ਨਾ ਜੋੜਾ ਲਾ ਕੇ, ਕਹਿੰਦੇ ਸੱਚਿਆ ਪਾਤਸ਼ਾਹ ਸਾਡੇ ਵਰਗਾ ਸਿੱਖ ਕੋਈ ਨੂੰ, ਅਸੀਂ ਸਭ ਤੋਂ ਵੱਡੇ ਦਾਨੀ, ਅਸੀਂ ਵੱਡੇ। ਜੇ ਕਿਤੇ ਗ੍ਰੰਥੀ ਸਿੰਘ ਦਾਨ ਦੀ ਅਰਦਾਸ ਕਰਦੇ ਆ ਭੁੱਲ ਜੇ, ਫਿਰ ਤਾਂ ਰੱਬ ਹੀ ਰਾਖਾ ਹੈ ਨਾ। ਪਤਾ ਨੀ ਵਿਚਾਰੇ ਨੇ ਉੱਥੇ ਰਹਿਣਾ ਕਿ ਨਹੀਂ ਰਹਿਣਾ, ਇੱਥੋਂ ਤੱਕ ਵੀ ਨੌਬਤ ਆ ਜਾਂਦੀ ਆ। ਕਸੂਰ ਕੀ ਅਰਦਾਸ ਕਰਦਾ, ਨਾ ਭੁੱਲ ਗਿਆ ਸੀ, ਭਲਿਆ ਮਾਨਸਾ ਦਾਨ ਤੇ ਤੇਰਾ ਚਲੇ ਗਿਆ ਗੁਰੂ ਕੇ ਲੰਗਰ ਚ, ਰਸਤ ਵੀ ਚਲੇ ਗਈ ਤੇ ਮਾਇਆ ਗੋਲਕ ਚ ਪੈ ਗਈ। ਜੇ ਚੇਤਾ ਭੁੱਲ ਹੀ ਗਿਆ ਤੇ ਇਹ ਤੇ ਕਹਿਤਾ ਨਾ ਸੱਚੇ ਪਾਤਸ਼ਾਹ, ਜਿਨ੍ਹਾਂ ਗੁਰਮੁਖਾਂ ਨੇ ਆਪ ਦੇ ਚਰਨਾਂ ਵਿਚ ਮਾਇਆ ਬਸਤਰ ਹੋਰ ਪਦਾਰਥ ਭੇਟਾ ਕੀਤੇ ਨੇ, ਹਾਜ਼ਰੀ ਦਰ ਪ੍ਰਵਾਨ ਕਰਨੀ ਤੇ ਬਕਾਇਆ ਗੱਲ ਕਿਹੜੀ ਰਹਿ ਗਈ। ਹੁਣ ਕੱਲੇ ਕੱਲੇ ਨਾ ਗ੍ਰੰਥੀ ਥੋੜਾ ਦਰਗਾਹ ਲਿਖਣ ਜਾਂਦਾ, ਸਮੁੱਚੇ ਰੂਪ ਵਿਚ ਗੱਲ ਹੋ ਗਈ। ਜਿੰਨਾ ਚਿਰ ਸਾਰਾ ਕੁਝ ਦੂਰ ਨੀ ਹੁੰਦਾ ਹੋਣਾ ਗੁਰਪ੍ਰਸਾਦ ਦੇ ਨਾਲ, ਗੁਰੂ ਕੀ ਕਿਰਪਾ ਦੇ ਨਾਲ। ਜਦੋਂ ਗੁਰੂ ਪ੍ਰਾਇਣ ਹੋ ਗਏ, ਦਾਸ ਗੋਬਿੰਦ ਪ੍ਰਾਇਣ, ਗੁਰਪ੍ਰਸਾਦ ਦਾ ਦੂਸਰਾ ਮਤਲਬ ਆ ਕਿ ਦਾਸ ਗੋਬਿੰਦ ਪ੍ਰਾਇਣ ਜਦੋਂ ਜੀਵਨ ਹੋ ਗਿਆ, ਉਦੋਂ ਹੋਣੀ ਚੜ੍ਹਦੀ ਕਲਾ, ਉਦੋਂ ਹੋਣੀ ਕਿਰਪਾ, ਉਦੋਂ ਹੋਣੀ ਰਹਿਮਤ, ਤੇ ਫਿਰ ਮੂਲ ਮੰਤਰ ਹਿਰਦੇ ਚ ਵਸ ਜਾਣਾ। ਫਿਰ ਉਹ ਵਸਿਆ ਮੂਲ ਮੰਤਰ, ਫਿਰ ਇੰਨੀ ਕਿਰਪਾ, ਇੰਨੀ ਰਹਿਮਤ, ਇੰਨੀ ਬਖਸ਼ਿਸ਼। ਇਹਨੂੰ ਕਹਿੰਦੇ ਰਿੱਧ ਸਿੱਧ ਨਾਵੇਂ ਕੀ ਦਾਸੀ, ਇਸੇ ਨਾਮ ਦੀਆਂ ਦਾਸੀਆਂ ਰਿੱਧੀਆਂ ਤੇ ਸਿੱਧੀਆਂ, ਮਗਰ ਮਗਰ ਤੁਰੀਆਂ ਫਿਰਦੀਆਂ। ਜੋ ਫੁਰਨਾ ਕੀਤਾ ਤਤਕਾਲ ਉਸੇ ਵੇਲੇ ਕਿਰਪਾ ਰਹਿਮਤ, ਨਾ ਮਾਇਆ ਦੀ ਕਾਟ, ਨਾ ਪਦਾਰਥਾਂ ਦੀ, ਨਾ ਕਿਸੇ ਚੀਜ਼ ਦੀ, ਇਹ ਸੱਚੇ ਪਾਤਸ਼ਾਹ ਬਖਸ਼ੀ ਕਰ ਦਿੰਦੇ ਨੇ। ਸੋ ਸਤਿਗੁਰਾਂ ਦੇ ਰੱਬੀ ਬਾਣੀ ਦੀ ਵਿਚਾਰ ਵਿਆਖਿਆ ਗੁਰਮਤ ਵਿਚਾਰਾਂ ਹੋਈਆਂ ਨੇ। ਦਾਸ ਤੋਂ ਬੋਲਦਿਆਂ ਸੰਗਤ ਜਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ਼ ਕੋਈ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ, ਸੰਗਤ ਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫ਼ੀ ਬਖਸ਼ਿਸ਼ ਕਰਨ। ਅੱਗੇ ਵਾਸਤੇ ਸੁਸਪਸ਼ਟ ਕਥਾ ਕਰਨ ਦਾ ਬਲ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦੀ ਤਾਕਤ, ਨਾਮ ਬਾਣੀ ਦੀ ਦਾਤ, ਪੂਰਨ ਗੁਰਸਿੱਖੀ ਦੀ ਦਾਤ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨ। ਮੂਲ ਮੰਤਰ ਦਾ ਇੱਕ ਵਾਰੀ ਪਾਠ ਕਰਕੇ ਫਤਿਹ ਬੁਲਾ ਦੇਈਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।